ਦੋਸਤੋ ਐਸ ਪੀ ਐਸ ਰੇਡੀਓ ਦੇ ਪੰਜਾਬੀ ਪ੍ਰੋਗਰਾਮ 'ਚ ਮੈਂ ਪ੍ਰੀਤਮ ਦਗਰੇਵਾਲ ਤੁਹਾਡਾ ਸਵਾਗਤ ਕਰਦਾ। ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ਾਨਾ ਰਾਤ ਨੂੰ 9 ਤੋਂ 10 ਵਜੇ ਪੇਸ਼ ਕੀਤਾ ਜਾਂਦਾ ਇਹ ਪ੍ਰੋਗਰਾਮ ਚਲੰਤ ਮਾਮਲਿਆਂ 'ਤੇ ਆਧਾਰਿਤ ਪ੍ਰੋਗਰਾਮ ਹੁੰਦਾ, ਜਿਹਦੇ 'ਚ ਅਸੀਂ ਤਰ੍ਹਾਂ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕਰਦੇ ਹਾਂ। ਜ਼ਿਆਦਾਤਰ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਆਸਟ੍ਰੇਲੀਆ ਵਾਸਤੇ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਗੱਲਾਂ ਬਾਤਾਂ ਕਵਰ ਕਰੀਏ, ਪਰ ਆਸਟ੍ਰੇਲੀਆ ਵਾਸਤੇ ਪੰਜਾਬੀਆਂ ਦਾ ਦਿਲ ਦਿਮਾਗ ਪਿੱਛੇ ਆਪਣੇ ਸੋਹਣੇ ਵਤਨ ਪੰਜਾਬ ਦੀ ਸੁੱਖ ਮੰਗਦਾ। ਸੋ ਇਸ ਲਈ ਅਸੀਂ ਜ਼ਰੂਰੀ ਸਮਝਦੇ ਹਾਂ ਕਿ ਉੱਥੋਂ ਦੀਆਂ ਖਬਰਾਂ, ਉੱਥੋਂ ਦੀਆਂ ਗੱਲਾਂ ਬਾਤਾਂ ਤੁਹਾਡੇ ਤੱਕ ਲੈ ਕੇ ਆਈਏ। ਕੁਛ ਮੁੱਦੇ ਜੋ ਤੁਹਾਡੇ ਦਿਲ ਦੇ ਕਰੀਬ ਨੇ, ਕੁਛ ਗੱਲਾਂ ਜਿਨ੍ਹਾਂ 'ਤੇ ਚਿੰਤਨ ਕੀਤਾ ਜਾ ਸਕਦਾ। ਪੰਜਾਬ 'ਚ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਆਏ ਰੋਜ਼ ਨਵੇਂ ਬਿਆਨ ਸੁਣਨ ਨੂੰ ਮਿਲ ਰਹੇ ਨੇ। ਭਾਵਕ ਨੌਜਵਾਨ ਸੋਸ਼ਲ ਮੀਡੀਆ 'ਤੇ ਇਸ ਖਿਲਾਫ ਅੰਦੋਲਨ ਕਰ ਰਹੇ ਨੇ, ਸਰਕਾਰ ਨੂੰ ਫਟਕਾਰਾਂ ਪਾਈਆਂ ਜਾ ਰਹੀਆਂ ਅਤੇ ਕੁਝ ਕਹਿ ਰਹੇ ਨੇ ਸਟੌਪ ਡੀਫੇਮਿੰਗ ਪੰਜਾਬ, ਯਾਨੀ ਕਿ ਪੰਜਾਬ ਦੀ ਬਦਨਾਮੀ ਨਾ ਕਰੋ।
ਕਿ ਪੰਜਾਬ ਨਸ਼ੇੜੀ ਨਹੀਂ ਹੈਗਾ, ਪੰਜਾਬ ਦਾ ਯੂਥ ਨਸ਼ੇ ਨਹੀਂ ਕਰਦਾ।
ਜਿਹੜੇ ਸੁੱਖ ਦੀ ਰੋਟੀ ਖਾਂਦੇ ਸੀ ਸਭ ਕਰ ਨਸ਼ਿਆਂ ਨੇ ਨਾਸ਼ ਕਰੇ, ਮੇਰੇ ਪਿੰਡ ਦੇ ਸਭ ਗੱਭਰੂ ਸੋਹਣੇ ਚੱਲਦੀ ਫਿਰਦੀ ਹੋਈ ਲਾਸ਼ ਕਰੇ, ਫਿਕਰਾਂ ਨੇ ਖਾ ਲਿਆ ਬਾਪੂ ਨੂੰ, ਘਰ ਵਿੱਚ ਨਾ ਕੋਈ ਕਮਾਊਆ, ਕੋਈ ਲੈ ਸਕਦਾ ਤਾਂ ਲੈ ਲੋ ਜੀ, ਸਾਡਾ ਸਾਰਾ ਪਿੰਡ ਬਕਾਊਆ।
ਕਿ ਸਾਰਾ ਪੰਜਾਬ ਨਸ਼ੇੜੀਆਂ ਨਾਲ ਭਰਿਆ ਹੋਇਆ, ਜੋ ਕਿ ਇੱਕ ਬਹੁਤ ਹੀ ਗਲਤ ਗੱਲ ਹੈ।
ਕਿ ਜਿਹੜਾ ਇੱਥੇ ਬੋਲਦਾ ਹੈ ਸੱਚ ਮਿੱਤਰ, ਉਹਦੇ ਵੈਰੀ ਬਣ ਜਾਂਦੇ ਲੱਖ ਮਿੱਤਰੋ, ਜਿਹੜਾ ਝੂਠ ਦੀਆਂ ਪੰਡਾਂ ਇੱਥੇ ਬੰਨਦਾ ਤੇ ਬਹੁਤਾ ਚਿਰ ਉਹੀ ਟਿਕਦਾ। ਸਰਕਾਰਾਂ ਹੀ ਬਕਾਉਂਦੀਆਂ ਨੇ, ਚਿੱਟਾ ਤਾਈ ਤਾਂ ਸ਼ਰਿਆਮ ਵਿਕਦਾ।
ਗੱਲ ਕਿਹਦੀ ਕਰੀਏ, ਕਿੱਥੋਂ ਸ਼ੁਰੂ ਕਰੀਏ, ਇਹ ਵੀ ਆਪਣੇ ਆਪ 'ਚ ਇੱਕ ਵੱਡਾ ਮਸਲਾ। ਅੱਜ ਕੱਲ੍ਹ ਪੰਜਾਬ 'ਚ ਨਸ਼ਿਆਂ ਖਿਲਾਫ਼ ਆਵਾਜ਼ ਉੱਠ ਰਹੀ ਹੈ। ਖੈਰ, ਆਵਾਜ਼ ਤਾਂ ਪਿਛਲੇ ਕਾਫ਼ੀ ਸਾਲਾਂ ਤੋਂ ਉਠਾਈ ਜਾ ਰਹੀ ਹੈ, ਪਰ ਹੁਣ ਸੋਸ਼ਲ ਮੀਡੀਆ ਦੇ ਪ੍ਰਚਾਰ ਅਤੇ ਪਸਾਰੇ ਸਦਕਾ ਇਹ ਗੱਲ ਹੁਣ ਘਰ ਘਰ ਪਹੁੰਚ ਰਹੀ ਹੈ। ਰਾਜਨੀਤਿਕ ਪੱਧਰ 'ਤੇ ਅਤੇ ਸਮਾਜਿਕ ਪੱਧਰ 'ਤੇ ਉਠਾਇਆ ਜਾ ਰਿਹਾ ਇਹ ਮਸਲਾ। ਹੱਕ ਅਤੇ ਵਿਰੋਧ 'ਚ ਬੋਲਣ ਵਾਲੇ ਬੜੇ ਨੇ, ਸੋਸ਼ਲ ਮੀਡੀਆ 'ਤੇ ਇੱਕ ਦੂਜੇ ਦੇ ਖਿਲਾਫ਼ ਵਿਚਾਰ ਪੇਸ਼ ਕੀਤੇ ਜਾ ਰਹੇ ਨੇ, ਪਰ ਮੈਂ ਗੱਲ ਕਿੱਥੋਂ ਸ਼ੁਰੂ ਕਰਾਂ। ਅੱਜ ਇੱਕ ਕਵਿਤਾ ਪੜ੍ਹਨ ਨੂੰ ਮਿਲੀ ਸੋਸ਼ਲ ਮੀਡੀਆ 'ਤੇ, ਲਿਖਣ ਵਾਲਾ ਖੁਦ ਕਨਫਿਊਜ਼ ਆ। ਉਹ ਕਹਿੰਦਾ, ਗੱਲ ਕਿੱਥੋਂ ਸ਼ੁਰੂ ਕਰਾਂ ਅਤੇ ਕਿਹਦੀ ਕਰਾਂ? ਹਥਿਆਰਾਂ ਦੀ ਕਰੀਏ, ਸਰਕਾਰਾਂ ਦੀ ਕਰੀਏ, ਮੁੱਛ ਅਤੇ ਮਸ਼ੂਕ ਦੀ ਕਰੀਏ ਜਾਂ ਕਲਾਕਾਰਾਂ ਦੀ ਕਰੀਏ, ਆਏ ਦਿਨ ਖੁਦਕੁਸ਼ੀ ਕਰਦੇ ਮਜ਼ਦੂਰਾਂ ਜੱਟਾਂ ਦੀ ਕਰੀਏ ਜਾਂ ਹੈਲੀਕਾਪਟਰ 'ਤੇ ਝੂਟੇ ਲੈਂਦੇ ਸਵਾਰਾਂ ਦੀ ਕਰੀਏ, ਮੰਡੀ 'ਚ ਰੋਜ਼ ਵਿਕਦੇ ਟਰੈਕਟਰ ਟਰਾਲੀਆਂ ਦੀ ਕਰੀਏ ਜਾਂ ਗੀਤਾਂ 'ਚ ਮੰਗਵੀਆਂ ਤੁਹਾਡੀਆਂ ਵੱਡੀਆਂ ਕਾਰਾਂ ਦੀ ਕਰੀਏ, ਚਿੱਟੇ 'ਤੇ ਕਰੀਏ, ਪਿਆਜ਼ੀ 'ਤੇ ਕਰੀਏ ਜਾਂ ਕਾਲੀ 'ਤੇ ਕਰੀਏ, ਜਾਂ ਪੈਰ ਪੈਰ 'ਤੇ ਖੁੱਲ੍ਹੇ ਸ਼ਰਾਬ ਦੇ ਕਾਰੋਬਾਰਾਂ 'ਤੇ ਕਰੀਏ, ਗੋਲੀਆਂ ਟੀਕੇ ਲਾ ਕੇ ਖੱਸੀ ਹੋਏ ਚੋਬਰਾਂ ਦੀ ਕਰੀਏ, ਜਾਂ ਆਏ ਦਿਨ ਚੂੜੇ ਭੰਨਦੀਆਂ ਵਿਆਹੀਆਂ ਨਾਰਾਂ 'ਤੇ ਕਰੀਏ, 5 ਸਾਲ ਬਾਅਦ 500 ਨੂੰ ਵਿਕਦੀ ਵੋਟ 'ਤੇ ਕਰੀਏ, ਜਾਂ ਪੂਰੇ ਪੰਜਾਬ 'ਤੇ ਕਬਜ਼ਾ ਕਰੀ ਬੈਠੇ ਪਰਿਵਾਰਾਂ ਦੀ ਕਰੀਏ। ਦੋਸਤੋ, ਨਸ਼ਾ ਪੰਜਾਬ ਦਾ ਹੀ ਨਹੀਂ ਬਲਕਿ ਸਾਰੀ ਦੁਨੀਆ ਦਾ ਇੱਕ ਬੜਾ ਵੱਡਾ ਮਸਲਾ। ਮੈਕਸੀਕੋ, ਕੋਲੰਬੀਆ ਵਰਗੇ ਮੁਲਕ ਤਾਂ ਇਹਦੇ 'ਚ ਗਰਕ ਹੋ ਗਏ, ਨਸ਼ਾ ਨਹੀਂ ਮੁੱਕਿਆ, ਬੰਦੇ ਮੁੱਕਣ ਲੱਗ ਗਏ। ਪਰ ਪੰਜਾਬ ਨੂੰ ਲੈ ਕੇ ਦੁੱਖ ਤਾਂ ਲੱਗਦਾ ਕਿਉਂਕਿ ਇਹਨੂੰ ਗੁਰੂਆਂ ਅਤੇ ਪੀਰਾਂ ਦੀ ਧਰਤੀ ਕਿਹਾ ਜਾਂਦਾ। ਅਨੇਕਾਂ ਪੀਰ ਪੈਗੰਬਰ ਪੈਦਾ ਹੋਏ ਨੇ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ ਅਤੇ ਸੁਨੇਹਾ ਦਿੱਤਾ ਨਸ਼ਿਆਂ ਤੋਂ ਦੂਰ ਰਹਿਣ ਦਾ, ਅਤੇ ਉਸੇ ਧਰਤੀ 'ਤੇ ਹੁਣ ਨਸ਼ਿਆਂ ਦੇ ਹੜ੍ਹ ਵਗਦੇ ਆ, ਘਰ ਘਰ ਦੀ ਅੱਗ ਆਏ। ਮੇਰਾ ਮਕਸਦ ਅੱਜ ਤੁਹਾਡੇ ਰੂਬਰੂ ਹੋਣ ਦਾ ਇਹ ਸੈਗਮੈਂਟ ਪੇਸ਼ ਕਰਨ ਦਾ ਇਹੀ ਆ ਵੀ ਅਸੀਂ ਹੱਲ ਵੱਲ ਨੂੰ ਤੁਰੀਏ, ਨਸ਼ਿਆਂ ਖਿਲਾਫ਼ ਸਿੱਖਿਆ 'ਤੇ ਜ਼ੋਰ ਦੇਈਏ, ਸਰਕਾਰਾਂ ਨੂੰ ਕਟਹਿਰੇ 'ਚ ਖੜ੍ਹਾ ਕਰੀਏ, ਜਵਾਬ ਤਲਬੀ ਕਰੀਏ ਕਿ ਬਈ ਜੇ ਤੁਹਾਡੇ ਵਾਸਤਾ ਰੋਗ ਨਹੀਂ ਤਾਂ ਤੁਹਾਨੂੰ ਸਰਕਾਰ 'ਚ ਰਹਿਣ ਦਾ ਕੋਈ ਹੱਕ ਹੈ ਨਹੀਂ। ਅੰਕੜੇ ਪੇਸ਼ ਕਰਨੇ ਖੈਰ ਜ਼ਰੂਰੀ ਗੱਲ, ਪਰ ਮੈਂ ਦੇਖਦਾ ਕਿ ਕਈ ਵਾਰ ਅੰਕੜਿਆਂ 'ਚ ਹੀ ਲੋਕ ਉਲਝ ਕੇ ਰਹਿ ਜਾਂਦੇ ਆ। ਕੋਈ ਕਹਿੰਦਾ ਜੀ ਪੰਜਾਬੀ ਇੰਨੇ ਫੀਸਦੀ ਨਸ਼ੇੜੇ ਆ, 70% ਆ ਜੀ, ਕੋਈ 80%, ਕੋਈ ਕਹਿੰਦਾ 20% ਆ। ਸੁਖਬੀਰ ਬਾਦਲ ਡਿਪਟੀ CM, ਉਹ ਕਹਿੰਦੇ ਆ ਜੀ ਹੈ ਹੀ ਨਹੀਂ, ਬੜੀ ਇੱਕ ਛੋਟੀ ਜਿਹੀ ਪਰਸੈਂਟੇਜ ਆ ਨੌਜਵਾਨਾਂ ਦੇ ਨਸ਼ੇੜੀ ਹੋਣ ਦੀ, ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ। ਉੱਧਰ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਵੱਲੋਂ ਬਿਆਨ ਠੋਕਦੇ ਆ, ਉਹ ਕਹਿੰਦੇ ਨਸ਼ਾ ਅੱਜ ਦੀ ਗੱਲ ਨਹੀਂ, ਇਹ ਤਾਂ 2002 ਤੋਂ ਪਹਿਲਾਂ ਦੀਆਂ ਗੱਲਾਂ ਨੇ, ਉਦੋਂ ਵੀ ਨਸ਼ੇੜੀ ਬੜੇ ਸੀ, ਹੁਣ ਵੀ ਹੈਗੇ ਆ, ਅਤੇ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਸਰਕਾਰਾਂ ਨੂੰ ਆਪਣਾ ਬਣਦਾ ਫਰਜ਼ ਨਿਭਾਉਣਾ ਪੈਣਾ।
57% ਗਰਲਜ਼ ਐਂਡ 72% ਬੋਇਜ਼ ਹੈ ਟ੍ਰਾਈ ਡਰੱਗਸ, ਆਈ ਐਮ ਟਾਕਿੰਗ ਆਫ 2002। ਅਬ ਤੋਂ ਉਸ ਤੋਂ ਜ਼ਿਆਦਾ ਬਹੁਤ ਵੱਧ ਗਿਆ ਹੈ, ਤਾਂ 70% ਜੋ ਉਹਨਾਂ ਨੇ ਕਿਹਾ, ਆਈ ਬਿਲੀਵ ਟੂਡੇ ਦੈਟ ਇਟ ਮੇ ਬੀ ਮੋਰ ਦੈਨ 70% ਆਫ ਯੂਥ ਇਜ਼ ਇਨਵੋਲਵਡ ਇਨ ਡਰੱਗਸ। ਕੋਈ ਛੋੜੋ, ਬਤਾਓ ਕੌਣ ਸਾ ਬੱਚਾ ਹੈ ਵਿਚਾਰਾ ਬਚਾ ਹੁਆ, ਮੇਰੇ ਤੋਂ ਮਹੱਲੇ ਹੈ ਅੰਮ੍ਰਿਤਸਰ ਮੇਂ ਜਹਾਂ ਕੋਈ ਆਦਮੀ ਨਹੀਂ ਰਹਾ, ਸਾਰੇ ਹੀ ਮਰ ਗਏ। ਦਿਸ ਇਜ਼ ਦ ਸਿਨਾਰੀਓ ਦੈਟ ਇਜ਼ ਡਿਵੈਲਪਿੰਗ ਇਨ ਪੰਜਾਬ, ਐਂਡ ਹੂ ਇਜ਼ ਰਿਸਪੋਂਸਿਬਲ? ਗਵਰਨਮੈਂਟਸ, ਵਾਟ ਆਰ ਦੀਸ ਗਵਰਨਮੈਂਟਸ ਡੂਇੰਗ ਅਬਾਊਟ ਇਟ? ਵਾਟ ਇਜ਼ ਹੀ ਡੂਇੰਗ ਅਬਾਊਟ ਇਟ? ਉਨਕਾ ਕਾਮ ਹੈ ਹਕੂਮਤ ਚਲਾਨਾ ਔਰ ਡਰੱਗਸ ਕੋ ਰੋਕਣਾ, ਬਟ ਇਫ ਦੇ ਆਰ ਗੋਇੰਗ ਟੂ ਟਰਨ ਦੇ ਬੈਕ ਐਂਡ ਲੈਟ ਡਰੱਗਸ ਗੋ ਫਰੋਮ ਬਿਹਾਇੰਡ, ਤੋ ਇਸਕਾ ਇਹ ਇਨਕਾ ਕਾਮ ਨਹੀਂ ਹੈ। ਡੂ ਯੂ ਥਿੰਕ ਅ ਚੀਫ ਮਿਨਿਸਟਰ ਲਾਈਕ ਹੀ ਔਰ ਯਾ ਉਹ ਦੂਸਰਾ ਕਿਆ ਨਾਮ ਹੈ ਉਹ ਕੇਜਰੀਵਾਲ, ਉਹ ਜਾ ਕੇ ਆਪਣਾ ਪ੍ਰੋਟੈਸਟ ਕਰ ਰਿਹਾ, ਇਜ਼ ਦੈਟ ਅ ਚੀਫ ਮਿਨਿਸਟਰ ਜੋਬ?
ਦੋਸਤੋ, ਕੁਝ ਲੋਕਾਂ ਦਾ ਮੰਨਣਾ ਕਿ ਜਦ ਤੱਕ ਆਂਕੜੇ ਡਿਸਕਸ ਨਹੀਂ ਕੀਤੇ ਜਾਂਦੇ, ਇਹ ਨਹੀਂ ਵਿਚਾਰਿਆ ਜਾਂਦਾ ਕਿ ਸਮੱਸਿਆ ਕਿੰਨੀ ਕੁ ਗੰਭੀਰ ਆ, ਉਦੋਂ ਤੱਕ ਇਸ ਸਮੱਸਿਆ ਦੇ ਹੱਲ ਵੱਲ ਤੁਰਿਆ ਨਹੀਂ ਜਾ ਸਕਦਾ। ਪਿੱਛੇ ਜੇ ਕਾਫੀ ਸਾਰੇ ਸਰਵੇਖਣ ਆਏ ਸੀ ਜਿਨ੍ਹਾਂ 'ਚ ਪਾਇਆ ਗਿਆ ਸੀ ਕਿ ਪੰਜਾਬ 'ਚ ਨਸ਼ਿਆਂ 'ਤੇ ਨਿਰਭਰ ਲੋਕਾਂ ਦੀ ਗਿਣਤੀ ਤਾਂ ਹੈਗੀ। ਇੱਕ ਸਰਕਾਰੀ ਸਰਵੇਖਣ ਵੀ ਆਇਆ ਸੀ ਕੇਂਦਰੀ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲੇ ਵੱਲੋਂ ਸੂਬਾ ਸਰਕਾਰ ਦੀ ਸਹਾਇਤਾ ਨਾਲ ਇੱਕ ਕਮਿਸ਼ਨ ਬਣਾਇਆ ਗਿਆ, ਉਹਦੀ ਰਿਪੋਰਟ ਪੇਸ਼ ਕੀਤੀ ਗਈ। ਉਹਦੇ ਮੁਤਾਬਕ ਜਿਹੜੇ ਲੋਕਾਂ 'ਚ ਨਸ਼ੇ ਪਾਏ ਗਏ ਸੀ ਉਹਨਾਂ 'ਚ 99% ਨਸ਼ੇੜੀ ਮਰਦ ਸੀ ਅਤੇ 54% ਸ਼ਾਦੀਸ਼ੁਦਾ ਲੋਕ ਸੀਗੇ, ਅਤੇ ਰਿਪੋਰਟ ਮੁਤਾਬਕ ਇਹਨਾਂ 'ਚੋਂ ਬਹੁਤੇ 90% ਦੇ ਕਰੀਬ ਪੜ੍ਹੇ ਲਿਖੇ ਸੀ। ਸੋ ਉਹ ਸਰਵੇ ਮੁਤਾਬਕ ਇਹ ਵੀ ਨਹੀਂ ਕਿਹਾ ਜਾ ਸਕਦਾ ਵੀ ਅਨਪੜ੍ਹਤਾ ਕਰਕੇ ਨਸ਼ੇ ਕੀਤੇ ਜਾਂਦੇ ਆ। 2.3 ਲੱਖ ਦੇ ਕਰੀਬ ਲੋਕ ਨਸ਼ਿਆਂ 'ਤੇ ਨਿਰਭਰ ਕਰਦੇ ਆ, ਜਿਨ੍ਹਾਂ 'ਚੋਂ 76% ਦੀ ਉਮਰ 18 ਤੋਂ 35 ਸਾਲ ਦੇ ਵਿਚਕਾਰ ਆ, ਇਹ ਸਰਵੇਖਣ 'ਚ ਪਾਇਆ ਗਿਆ ਸੀ। ਸਭ ਤੋਂ ਵੱਧ ਆਮ ਨਸ਼ਾ ਹੈਰੋਇਨ 53% ਵਰਤਿਆ ਗਿਆ ਪੰਜਾਬ 'ਚ, ਇਹ ਤੋਂ ਬਾਅਦ ਅਫੀਮ, ਡੋਡੇ ਅਤੇ ਭੁੱਕੀ ਦਾ ਨੰਬਰ ਆਉਂਦਾ। ਬਾਕੀ 14% ਵੱਖ ਵੱਖ ਦਵਾਈਆਂ ਦੇ ਰੂਪ 'ਚ ਨਸ਼ੇ ਕਰਦੇ ਸੀ, 1/3 ਨਸ਼ੇੜੀ ਆਪਣਾ ਨਸ਼ਾ ਟੀਕਾ ਲਾ ਕੇ ਕਰਦੇ ਸੀ, ਅਤੇ ਉਹਨਾਂ 'ਚੋਂ 90% ਦੇ ਕਰੀਬ ਹੈਰੋਇਨ ਦਾ ਟੀਕਾ ਲਾਉਂਦੇ ਸੀ। ਅਤੇ ਇਹ ਸਰਵੇਖਣ ਹੋਇਆ ਸੀ ਜੀ 10 ਜ਼ਿਲ੍ਹਿਆਂ 'ਚ, ਬਠਿੰਡਾ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਮੋਗਾ, ਪਟਿਆਲਾ, ਸੰਗਰੂਰ ਅਤੇ ਤਰਨ ਤਾਰਨ। ਅਤੇ ਇਹ ਉਹ ਜ਼ਿਲ੍ਹੇ ਆ ਜਿਨ੍ਹਾਂ 'ਚ ਸੂਬੇ ਦੀ ਕੁੱਲ 60% ਵਸੋਂ ਰਹਿੰਦੀ ਆ। 3260 ਨਛੇੜੀਆਂ 'ਤੇ ਇਹ ਸਰਵੇਖਣ ਕੀਤਾ ਗਿਆ ਸੀ। ਪਰ ਹਮੇਸ਼ਾ ਆਂਕੜਿਆਂ 'ਤੇ ਸਵਾਲ ਕੀਤੇ ਜਾਂਦੇ, ਕਿਉਂਕਿ ਆਂਕੜੇ ਗਿਣਤੀ ਮਿਣਤੀ ਹੁੰਦੀ ਆ। ਇਹ ਸੈਂਪਲ ਲੈ ਲਿਆ ਜਾਂਦਾ ਉਸ ਇਲਾਕੇ 'ਚੋਂ ਅਤੇ ਉਹਦੇ ਆਧਾਰ 'ਤੇ ਕਹਿ ਦਿੱਤਾ ਜਾਂਦਾ ਬਈ ਜੇ 100 ਮਗਰ 2 ਨੇ ਤਾਂ ਜੀ 100,000 ਮਗਰ ਇੰਨੇ ਹੋਣਗੇ। ਸੋ ਇਸ ਲਈ ਉਹਦਾ ਸਟੈਟਿਸਟੀਕਲ ਅਨੈਲਿਸਿਸ ਆ ਜਿਹੜਾ ਉਹ ਬੜਾ ਮਹੱਤਵਪੂਰਨ ਹੋ ਜਾਂਦਾ। ਕਈ ਵਾਰ ਆਂਕੜੇ ਪੇਸ਼ ਕਰਨ ਵਾਲਾ ਉਹਨੂੰ ਸਨਸਨੀਖੇਜ਼ ਬਣਾ ਦਿੰਦਾ, ਕਈ ਵਾਰ ਆਂਕੜੇ ਪੇਸ਼ ਕਰਨ ਵਾਲਾ ਗੱਲ ਨੂੰ ਦਬਾਅ ਵੀ ਦਿੰਦਾ। ਆ ਪਿੱਛੇ ਜੇ ਮੈਨੂੰ ਪੰਜਾਬੀ ਟ੍ਰਿਬਿਊਨ ਅਖਬਾਰ ਦੀ ਇੱਕ ਸੰਪਾਦਕੀ ਪੜ੍ਹਨ ਦਾ ਮੌਕਾ ਮਿਲਿਆ, ਉਹਦੇ 'ਚ ਲਿਖਿਆ ਹੋਇਆ ਸੀ, ਕਹਿੰਦੇ ਲੋਕ ਸਭਾ ਚੋਣਾਂ ਮੌਕੇ ਪੰਜਾਬ 'ਚ ਸਭ ਤੋਂ ਵੱਧ ਚਰਚਿਤ ਰਿਹਾ ਨਸ਼ਿਆਂ ਦਾ ਮੁੱਦਾ, ਹੁਣ ਪੰਜਾਬੀ ਗੀਤ ਸੰਗੀਤ ਅਤੇ ਫਿਲਮਾਂ ਰਾਹੀਂ ਮੁੜ ਉੱਭਰਦਾ ਨਜ਼ਰ ਆ ਰਿਹਾ। IIM ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਅਹਿਮਦਾਬਾਦ, ਉਹਨੇ ਪੰਜਾਬ 'ਚ ਨਸ਼ਿਆਂ ਦੀ ਵੱਧ ਰਹੀ ਵਰਤੋਂ ਲਈ ਪੰਜਾਬੀ ਗੀਤਾਂ ਨੂੰ ਜ਼ਿੰਮੇਵਾਰ ਠਹਿਰਾਇਆ। ਪਰ ਕੀ ਇਹ ਕਹਿ ਕੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਮਿੱਟੀ ਪਾਈ ਜਾ ਸਕਦੀ ਹੈ? ਕਈ ਵਾਰ ਕੀਤਾ ਕੀ ਜਾਂਦਾ, ਇੱਕ ਛੋਟਾ ਜਿਹਾ ਸਰਵੇ ਕਰਾ ਦਿਉ ਅਤੇ ਜ਼ਿੰਮੇਵਾਰੀ ਮੜ ਦਿਓ ਕਿਸੇ ਹੋਰ ਦੇ ਸਿਰ। IIM ਦਾ ਜਿਹੜਾ ਇਹ ਸਰਵੇ ਹੋਇਆ, ਇਹ ਪੰਜਾਬ 'ਚ ਪਤਾ ਕਿੰਨੇ ਮੁੰਡੇ ਕੁੜੀਆਂ 'ਤੇ ਹੋਇਆ? ਸਿਰਫ 136 ਮੁੰਡਿਆਂ ਅਤੇ 64 ਕੁੜੀਆਂ ਤੋਂ ਇਹ ਅਧਿਐਨ ਕੀਤਾ ਗਿਆ ਸੀ, ਅਤੇ ਉਹਦੇ ਤਹਿਤ 50 ਦੇ ਕਰੀਬ ਪ੍ਰਚਲਿਤ ਪੰਜਾਬੀ ਗੀਤਾਂ ਸੰਬੰਧੀ ਉਹਨਾਂ ਦੀ ਸੋਚ ਨੂੰ ਉਜਾਗਰ ਕੀਤਾ ਗਿਆ, ਉਹਦੇ 'ਤੇ ਉਹਨਾਂ ਨੇ ਸਰਵੇ ਕੀਤਾ। ਅਧਿਐਨ 'ਚ ਖੁਲਾਸਾ ਕੀਤਾ ਗਿਆ ਕਿ ਲਗਭਗ 2000 ਪੰਜਾਬੀ ਗੀਤਾਂ 'ਚ ਨਸ਼ਿਆਂ ਅਤੇ ਹਿੰਸਾ ਦੀ ਸਰਦਾਰੀ ਦੀ ਪੇਸ਼ਕਾਰੀ ਦੇ ਨਾਲ ਔਰਤਾਂ ਪ੍ਰਤੀ ਘਟੀਆ ਸੋਚ ਦਾ ਪ੍ਰਗਟਾਵਾ ਕੀਤਾ ਗਿਆ। ਇਹ ਗੀਤ ਅੱਜ ਦੀ ਨੌਜਵਾਨ ਪੀੜ੍ਹੀ ਦੇ ਪਸੰਦੀਦਾ ਗੀਤ ਨੇ ਅਤੇ ਇਹਨਾਂ ਗੀਤਾਂ ਦੇ ਪ੍ਰਭਾਵ ਹੇਠ ਹੀ ਪੰਜਾਬ ਦੇ ਨੌਜਵਾਨ ਨਸ਼ਿਆਂ, ਹਿੰਸਾ ਅਤੇ ਔਰਤਾਂ ਨਾਲ ਵਧੀਕੀਆਂ ਪ੍ਰਤੀ ਰੋਚਿਤ ਹੋ ਰਹੇ ਆ। ਥੋੜ੍ਹੀ ਸਰਕਾਰ ਤਾੜੀਆਂ ਮਾਰੇ, ਪਰੇ ਹੋ ਜਾਵੇ, ਇਹ ਕਹਿ ਦੇਵੇ ਆਹ ਦੇਖ ਲਓ ਜੀ ਸਾਡਾ ਤਾਂ ਕਸੂਰ ਨਹੀਂ, ਇਹ ਤਾਂ ਨੌਜਵਾਨ ਪੀੜ੍ਹੀ ਹੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਾਲੇ ਪਾਸੇ ਲਾ ਰਹੀ ਆ, ਪਰ ਇਹ ਸੱਚ ਪ੍ਰਤੀਤ ਨਹੀਂ ਹੁੰਦਾ। ਪੰਜਾਬ ਦੇ ਲਗਭਗ 1.5 ਕਰੋੜ ਦੇ ਕਰੀਬ ਨੌਜਵਾਨਾਂ 'ਚੋਂ ਸਿਰਫ 200 ਬੰਦੇ ਦੇ ਤੁਸੀਂ ਅਧਿਐਨ ਕਰ ਲਿਆ, ਸੋ ਸਵਾਲ ਤਾਂ ਤੁਹਾਡੀ ਮੁਲਾਂਕਣ ਵਿਧੀ 'ਤੇ ਖੜ੍ਹਾ ਹੋ ਗਿਆ ਅਤੇ ਭਰੋਸੇਯੋਗਤਾ ਬਣ ਗਈ ਸ਼ੱਕੀ। ਅਧਿਐਨ 'ਚ ਕਿਧਰੇ ਇਸ ਗੱਲ ਦਾ ਜ਼ਿਕਰ ਹੀ ਨਹੀਂ ਕਿ ਗੀਤ ਸੁਣ ਕੇ ਨੌਜਵਾਨ ਨਸ਼ਾ ਲੈਣ ਦੇ ਆਦੀ ਕਿਵੇਂ ਹੋ ਗਏ। ਉਹ ਗੱਲ ਵੱਖਰੀ ਆ ਕਿ ਹਾਂ, ਇੱਕ ਮਸਲਾ ਜ਼ਰੂਰ ਹੈ, ਇਹ ਬਹੁਤ ਵੱਡਾ ਮਸਲਾ, ਨੌਜਵਾਨਾਂ ਨੂੰ ਉਸਾਰੂ ਚੀਜ਼ਾਂ ਵੱਲ ਪ੍ਰੇਰਿਤ ਕਰਨਾ ਚਾਹੀਦਾ। ਇਹ ਗੀਤ ਗਾਣੇ ਸੁਣ ਕੇ ਆਫਕੋਰਸ ਲੋਕਾਂ ਦੇ ਮਨਾਂ 'ਤੇ ਮਾੜੇ ਪ੍ਰਭਾਵ ਤਾਂ ਪੈਂਦੇ ਆ, ਪਰ ਇਹੀ ਕਹਿਣਾ ਕਿ ਜੀ ਸਾਰਾ ਮੁੱਖ ਮੁੱਦਾ ਹੀ ਇਹ ਆ, ਮੁੱਦੇ ਦੀ ਜਾੜੀ ਇਹ ਆ, ਇਹ ਵੀ ਗੱਲ ਠੀਕ ਨਹੀਂ ਆ। ਸੋ ਅਖਬਾਰ ਦੀ ਸੰਪਾਦਕੀ ਮੁਤਾਬਕ ਇਹ ਪ੍ਰਭਾਵ ਅਧਿਐਨ ਤੋਂ ਬਣਦਾ ਕਿ ਨਸ਼ਿਆਂ, ਹਿੰਸਾ ਅਤੇ ਔਰਤਾਂ ਵਿਰੁੱਧ ਵਧੀਕੀਆਂ ਦੇ ਵੱਧ ਰਹੇ ਰੁਝਾਨ ਦੇ ਅਸਲ ਕਾਰਨਾਂ ਨੂੰ ਲੁਕਾਉਣ ਦੇ ਨਾਲ ਨਾਲ ਸਰਕਾਰ ਨੂੰ ਇਸ ਸਭ ਕੁਝ ਦੀ ਜ਼ਿੰਮੇਵਾਰੀ ਤੋਂ ਮੁਕਤ ਕਰਕੇ ਇਸ ਵਰਤਾਰੇ ਦਾ ਸਿਰਫ ਗੀਤਾਂ ਦੇ ਸਿਰ ਭਾਂਡਾ ਭੰਨਣ ਦੀ ਇਹ ਇੱਕ ਸਾਜਿਸ਼ਨੁਮਾ ਕੋਸ਼ਿਸ਼ ਹੈ, ਇਹ ਅਧਿਐਨ ਅਧਿਐਨ ਨਹੀਂ ਹੈ। ਇਹ ਠੀਕ ਆ, ਗੀਤ ਸੱਭਿਅਕ ਨੇ, ਨੌਜਵਾਨ ਪੀੜ੍ਹੀ ਦੇ ਦਿਲ ਦਿਮਾਗ 'ਤੇ ਬੁਰਾ ਅਸਰ ਪਾਉਂਦੇ ਆ, ਪਰ ਪੰਜਾਬ ਦੇ ਨੌਜਵਾਨਾਂ 'ਚ ਨਸ਼ਿਆਂ ਦੇ ਵੱਧ ਰਹੇ ਰੁਝਾਨ ਦਾ ਮੁੱਖ ਕਾਰਨ ਬੇਰੁਜ਼ਗਾਰੀ ਆ। ਰੁਜ਼ਗਾਰ ਦੇ ਓਨੇ ਮੌਕੇ ਪੰਜਾਬ 'ਚ ਪੈਦਾ ਨਹੀਂ ਕੀਤੇ ਜਾ ਰਹੇ, ਆਰਥਿਕਤਾ ਨਿਘਾਰ ਵੱਲ ਹੈ, ਖੇਤੀਬਾੜੀ ਦੀ ਹਾਲਤ ਦਿਨ ਬ ਦਿਨ ਮਾੜੀ ਹੁੰਦੀ ਜਾ ਰਹੀ ਆ। ਹਾਂ, ਪਰ ਮੈਂ ਇੱਥੇ ਮੰਨਦਾ ਅਖਬਾਰ ਵਾਲੇ ਨਾਲ ਇਸ ਗੱਲੋਂ ਵੀ ਸਹਿਮਤ ਹਾਂ ਕਿ ਗੀਤ ਸੰਗੀਤ ਦਾ ਮਨੁੱਖੀ ਵਿਹਾਰ 'ਤੇ ਹਲਕਾ ਪ੍ਰਭਾਵ ਪੈ ਸਕਦਾ, ਇਨਕਾਰੀ ਨਹੀਂ ਆਪਾਂ ਹੋ ਸਕਦੇ, ਪਰ ਇਹਨੂੰ ਹੀ ਵਰਤਾਰੇ ਦਾ ਮੁੱਖ ਕਾਰਕ ਬਣਾ ਕੇ ਪੇਸ਼ ਕੀਤਾ ਜਾਣਾ ਇਹ ਵੀ ਸਹੀ ਨਹੀਂ ਆ। ਅਤੇ ਹੁਣ ਰੌਲਾ ਇਹ ਵੀ ਪਿਆ ਹੋਇਆ ਵੀ ਜਿਹੜੀ ਫਿਲਮ ਆਈ ਆ ਉੜਤਾ ਪੰਜਾਬ, ਉਹਦੇ 'ਚ ਵੀ ਰਾਜਨੀਤਿਕ ਪਾਰਟੀਆਂ ਵੱਲੋਂ ਦਖਲ ਅੰਦਾਜ਼ੀ ਕੀਤੀ ਜਾ ਰਹੀ ਹੈ ਕਿ ਇਹ ਫਿਲਮ ਪੰਜਾਬ 'ਚ ਰਿਲੀਜ਼ ਨਾ ਹੋਵੇ। ਹਾਲਾਂਕਿ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਵਾਰ ਵਾਰ ਕਹਿ ਰਹੀ ਹੈ ਕਿ ਉਹਨਾਂ ਦੀ ਇਹਦੇ 'ਚ ਕੋਈ ਦਖਲ ਅੰਦਾਜ਼ੀ ਨਹੀਂ ਆ, ਸਿਆਸੀ ਹਿੱਤਾਂ ਤਹਿਤ ਕਿਸੇ ਵੀ ਕਿਸਮ ਦੀ ਰੁਕਾਵਟ ਪੈਦਾ ਨਹੀਂ ਕੀਤੀ ਜਾ ਰਹੀ। ਪਰ ਨਾਲ ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਅਕਾਲੀ ਦਲ ਵੱਲੋਂ ਇਤਰਾਜ਼ ਦਰਜ ਕਰਾਇਆ ਗਿਆ ਸੀ, ਜਿਹਦੇ ਸਦਕਾ ਫਿਲਮ ਪ੍ਰਮਾਣਨ ਬੋਰਡ ਵੱਲੋਂ ਇੱਕ ਨਿਰੀਖਣ ਕਮੇਟੀ ਬਣਾ ਦਿੱਤੀ ਗਈ ਆ, ਅਤੇ ਜਿਹਦੇ ਕਰਕੇ ਫਿਲਮ ਦੇ 17 ਜੂਨ ਨੂੰ ਰਿਲੀਜ਼ ਹੋਣ 'ਤੇ ਪ੍ਰਸ਼ਨ ਚਿੰਨ੍ਹ ਲੱਗਿਆ ਹੋਇਆ। ਉੜਤਾ ਪੰਜਾਬ ਫਿਲਮ ਨੂੰ ਲੈ ਕੇ ਕਾਫ਼ੀ ਚਰਚਾ ਚੱਲ ਰਹੀ ਹੈ, ਉਸ ਸੰਬੰਧੀ ਅੱਜ ਭਗਵੰਤ ਮਾਨ ਹੋਣਾ ਦਾ ਬਿਆਨ ਵੀ ਸੁਣਨ ਨੂੰ ਮਿਲ ਰਿਹਾ
ਕਿ ਜੋ ਤੁਸੀਂ ਪੰਜਾਬ ਦਾ ਹਾਲ ਕੀਤਾ ਉਹਨੂੰ ਸਾਹਮਣੇ ਆਉਣ ਦਿਓ। ਵੈਸੇ ਤਾਂ ਪੰਜਾਬ ਦਾ ਬੱਚਾ ਬੱਚਾ ਜਾਣਦਾ ਕਿ ਪੰਜਾਬ ਦੀ ਜਵਾਨੀ ਨੂੰ ਕਿਹਨੇ ਘਾਣ ਕੀਤਾ, ਕਿਸੇ ਨੂੰ ਮਰਜ਼ੀ ਪੁੱਛ ਲਓ, ਪਰ ਫਿਰ ਵੀ ਤੁਸੀਂ ਇਸ ਤਰ੍ਹਾਂ ਦੀਆਂ ਹਰਕਤਾਂ ਨਾਲ ਸੱਚ ਨੂੰ ਲੁਕੋ ਨਹੀਂ ਸਕਦੇ। ਸੱਚ ਕਈ ਵਾਰੀ ਦੱਬ ਜਾਂਦਾ ਪਰ ਸੱਚ ਮਰਦਾ ਨਹੀਂ, ਸੱਚ ਸਾਹਮਣੇ ਆਊਗਾ ਔਰ ਆ ਕੇ ਰਹੂਗਾ। ਅਤੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਜੀ, ਉਹਨਾਂ ਦਾ ਅੱਜ ਬਿਆਨ ਆਇਆ, ਉਹ ਕਹਿੰਦੇ ਅਨਸੈਂਸਰਡ CDS ਫਿਲਮ ਦੀ ਮੈਂ ਦਿਖਾਊਂਗਾ ਮਜੀਠੇ ਇਲਾਕੇ 'ਚ, ਕਿਉਂਕਿ ਮਜੀਠੇ ਦਾ ਇਲਾਕਾ ਉਹ ਮੈਕਸੀਕੋ ਬਣ ਗਿਆ ਪੰਜਾਬ ਦਾ। ਕੈਪਟਨ ਸਾਹਿਬ, ਜਿਸ ਵੇਲੇ ਬਿਕਰਮਜੀਤ ਮਜੀਠੀਏ ਦੀ CBI ਤੋਂ ਜਾਂਚ ਕਰਾਉਣ ਦੀ ਮੰਗ ਚੱਲੀ ਸੀ ਸਾਲ ਕੁ ਪਹਿਲਾਂ, ਉਸ ਵੇਲੇ ਤੁਸੀਂ ਮਜੀਠੀਏ ਦੇ ਵਕੀਲ ਬਣ ਗਏ ਸੀ ਕਿ CBI ਤੋਂ ਜਾਂਚ ਕਰਾਉਣ ਦੀ ਕੋਈ ਲੋੜ ਨਹੀਂ, ਪੰਜਾਬ ਪੁਲਿਸ ਆਪੇ ਜਾਂਚ ਕਰ ਲੂ। ਅਤੇ ਅੱਜ ਉਹਦੇ ਵਿਰੁੱਧ ਤੁਸੀਂ CD ਦਿਖਾਉਣ ਨੂੰ ਫਿਰਦੇ ਹੋ। ਕੈਂਸਰ 'ਤੇ ਆਇਓਡੈਕਸ ਲਾ ਕੇ ਕੈਂਸਰ ਠੀਕ ਨਹੀਂ ਹੁੰਦਾ, ਕੀਮੋਥੈਰੇਪੀ ਕਰਨੀ ਪਊਗੀ।
ਪਰ ਗੱਲ ਤਾਂ ਉੱਥੇ ਹੀ ਆ ਗਈ ਜਿੱਥੋਂ ਮੈਂ ਸ਼ੁਰੂ ਕੀਤੀ ਸੀ ਕਿ ਫਿਲਮਾਂ ਜਾਂ ਗਾਣੇ ਜ਼ਰੂਰੀ ਨਹੀਂ ਇਹੀ ਕਾਰਨ ਹੋਣ ਪੰਜਾਬੀ ਨੌਜਵਾਨਾਂ 'ਚ ਨਸ਼ਿਆਂ ਪ੍ਰਤੀ ਰੁਚੀ ਪੈਦਾ ਕਰਨ ਲਈ। ਮਸਲੇ ਹੋਰ ਬੜੇ ਨੇ, ਉਹਨਾਂ 'ਤੇ ਧਿਆਨ ਦਿੱਤਾ ਜਾਵੇ, ਨਾ ਕਿ ਇਹ ਫਿਲਮਾਂ 'ਤੇ ਗਾਣਿਆਂ 'ਤੇ। ਹਾਂ, ਇਹ ਸੱਭਿਅਕ ਭਾਸ਼ਾ, ਸੱਭਿਅਕ ਗੀਤ TV 'ਤੇ ਆਉਣ ਤਾਂ ਨੌਜਵਾਨ ਦਿਲ ਦਿਮਾਗ 'ਤੇ ਚੰਗਾ ਅਸਰ ਪਊਗਾ, ਉਸ ਗੱਲ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ, ਪਰ ਸਰਕਾਰਾਂ ਨੂੰ ਕਿਤੇ ਨਾ ਕਿਤੇ ਜ਼ਿੰਮੇਵਾਰੀ ਲੈਣੀ ਪੈਣੀ ਹੈ, ਲੋਕਾਂ ਨੂੰ ਕਿਤੇ ਨਾ ਕਿਤੇ ਜ਼ਿੰਮੇਵਾਰੀ ਲੈਣੀ ਪੈਣੀ ਹੈ। ਹੁਣ ਜੇ ਕਿਸੇ ਦੇ ਘਰ ਸੱਪ ਆ ਵੜਿਆ ਤਾਂ ਉਹ ਹੁਣ ਸਰਕਾਰ ਸੱਦਣ ਜਾਊਗਾ ਜਾਂ ਪਹਿਲਾਂ ਡਾਂਗ ਚੱਕ ਕੇ ਸੱਪ ਦੇ ਮੋਹਰਾਂ 'ਚ ਧਰੂਗਾ। ਸਾਨੂੰ ਆਪਣੇ ਪਰਿਵਾਰਾਂ 'ਚੋਂ ਨਸ਼ਿਆਂ ਪ੍ਰਤੀ ਚੇਤਨਾ ਪੈਦਾ ਕਰਨੀ ਪੈਣੀ ਹੈ। ਧਾਰਮਿਕ ਸਿੱਖਿਆ, ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਕਿਉਂ ਨਾ ਹੋਵੇ, ਜਿਹਦੇ 'ਚ ਨਸ਼ਿਆਂ ਖਿਲਾਫ਼ ਗੱਲ ਕੀਤੀ ਗਈ ਹੋਵੇ, ਉਹਨੂੰ ਪ੍ਰਚਾਰ ਦਾ ਸਾਧਨ ਬਣਾਇਆ ਜਾਵੇ, ਕਿਉਂਕਿ ਪੰਜਾਬ ਦੇ ਲੋਕਾਂ ਨੂੰ ਧਰਮ ਹੀ ਮੰਨਿਆ ਜਾਂਦਾ, ਧਰਮ ਨੂੰ ਮੰਨਣ ਵਾਲੇ ਲੋਕ ਨੇ। ਸੋ ਅਗਰ ਧਰਮ 'ਚੋਂ ਗੱਲਾਂ ਸਮਝਾਈਆਂ ਜਾਣਗੀਆਂ ਤਾਂ ਸ਼ਾਇਦ ਉਹਨਾਂ ਦੇ ਪੱਲੇ ਸੌਖੀਆਂ ਅਤੇ ਛੇਤੀ ਪੈ ਜਾਣ। ਹੁਣ ਆਸਟ੍ਰੇਲੀਆ 'ਚ ਹੀ ਦੇਖ ਲਓ, ਇਹ ਬੀੜੀਆਂ ਸਿਗਰਟਾਂ ਵਾਲੀਆਂ ਮਸ਼ਹੂਰੀਆਂ ਕਿੱਡੀਆਂ ਭੱਦੀਆਂ ਹੁੰਦੀਆਂ, ਦਿਲ ਦਾ ਫੇਫੜਿਆਂ ਦਾ ਕੀ ਹਾਲ ਹੁੰਦਾ, ਕਿਵੇਂ ਉਹਦੇ 'ਚ ਟਾਰ ਜਮ੍ਹਾਂ ਹੋ ਜਾਂਦੀ ਆ, ਕਿਵੇਂ ਉਹਦੇ ਸੈੱਲ ਗਲਣ ਲੱਗ ਜਾਂਦੇ ਆ, ਉਹ ਸਾਰਾ ਕੁਛ ਵੀਡੀਓ ਰਾਹੀਂ ਦਿਖਾਇਆ ਜਾਂਦਾ, ਲੋਕਾਂ ਤੱਕ ਪਹੁੰਚਦਾ ਕੀਤਾ ਜਾਂਦਾ ਕਿ ਦੇਖੋ ਨਸ਼ੇ ਕਰਨ ਨਾਲ ਜ਼ਿੰਦਗੀ ਕਿਵੇਂ ਗਲਦੀ ਹੈ ਅਤੇ ਬੰਦਾ ਕਿਵੇਂ ਤੜਫ ਤੜਫ ਕੇ ਮਰਦਾ। ਲੇਖਕ ਹਰਮਿੰਦਰ ਸਿੰਘ ਦਾ ਲੇਖ ਪੜ੍ਹਨ ਨੂੰ ਮਿਲਿਆ, ਉਹਦੇ 'ਚੋਂ ਲਿਖਦਾ ਕਹਿੰਦਾ ਨੌਜਵਾਨ ਪੀੜ੍ਹੀ ਸਵਾਦ ਸਵਾਦ 'ਚ ਹੀ ਕਈ ਵਾਰੀ ਦੀ ਆਦੀ ਹੋ ਜਾਂਦੀ ਹੈ ਅਤੇ ਤਰਸਯੋਗ ਹਾਲਤ ਉਦੋਂ ਪੈਦਾ ਹੁੰਦੀ ਹੈ ਜਦੋਂ ਅਮਲੀ ਆਪਣਾ ਅਮਲ ਪੂਰਾ ਕਰਨ ਲਈ ਘਰ ਦੇ ਭਾਂਡੇ ਤੱਕ ਵੇਚ ਦਿੰਦਾ ਅਤੇ ਇਨਸਾਨ ਆਪਣੇ ਮੂੰਹ ਤੋਂ ਮੱਖੀ ਉਡਾਉਣ ਦੇ ਕਾਬਲ ਨਹੀਂ ਰਹਿੰਦਾ। ਮਹਿੰਗੇ ਨਸ਼ੇ ਸਮੈਕ, ਫੈਂਸੀ ਕੈਪਸੂਲ, ਗੋਲੀਆਂ, ਆਇਓਡੈਕਸ, ਅਤੇ ਜਿਹਨੂੰ ਸਮੈਕ ਦੀ ਆਦਤ ਪੈ ਜਾਵੇ ਉਹ ਤਾਂ ਹੋਰ ਕੋਈ ਨਸ਼ਾ ਕਰਦਾ ਹੀ ਨਹੀਂ, ਨਾ ਉਹਦੇ 'ਤੇ ਕੋਈ ਹੋਰ ਨਸ਼ਾ ਕੰਮ ਕਰਦਾ। ਇੱਕ ਡੋਜ਼ 500 ਤੋਂ 800 ਰੁਪਏ ਤੱਕ ਦੀ ਆਉਂਦੀ ਹੈ। ਨੌਜਵਾਨ ਪੀੜ੍ਹੀ ਤਾਂ ਗੰਦੀਆਂ ਜਰਾਬਾਂ ਦਾ ਪਾਣੀ ਨਿਚੋੜ ਨਿਚੋੜ ਕੇ ਪੀਣ ਨੂੰ ਤਿਆਰ ਹੈ ਅਤੇ ਨਸ਼ੇ ਮੈਡੀਕਲ ਦੀਆਂ ਦੁਕਾਨਾਂ ਅਤੇ ਯੂਨੀਵਰਸਿਟੀਆਂ 'ਚ ਪੰਜਾਬ 'ਚ ਆਮ ਵਿਕ ਰਹੇ ਆ ਅਤੇ ਨੱਥ ਪਾਉਣ ਵਾਲਾ ਕੋਈ ਹੈ ਨਹੀਂ ਅਤੇ ਪੰਜਾਬੀ ਨੌਜਵਾਨ ਹਰ ਪੱਖ ਤੋਂ ਖਾਲੀ ਹੁੰਦਾ ਜਾ ਰਿਹਾ। ਗੱਲ ਭਾਵੇਂ ਸਰੀਰਕ ਪੱਖੋਂ ਹੋਵੇ ਭਾਵੇਂ ਮਾਨਸਿਕ ਪੱਖੋਂ, ਪੰਜਾਬ 'ਚ ਸ਼ਰਾਬ ਦੀ ਵਿਕਰੀ ਸਭ ਤੋਂ ਵੱਧ ਹੁੰਦੀ ਹੈ ਅਤੇ ਸਰਕਾਰ ਸ਼ਰਾਬ ਨੂੰ ਆਮਦਨ ਦਾ ਸਰੋਤ ਸਮਝਦੀ ਆ। ਹਜ਼ਾਰਾਂ ਲੱਖਾਂ ਲੋਕ ਐਕਸੀਡੈਂਟਾਂ 'ਚ ਮਰਦੇ ਆ ਜਿਹੜੇ ਸ਼ਰਾਬ ਦਾ ਸੇਵਨ ਕਰਦੇ ਆ। ਚੋਣਾਂ ਸਮੇਂ ਸ਼ਰਾਬ ਅਤੇ ਹੋਰ ਨਸ਼ੀਲੇ ਪਦਾਰਥਾਂ ਦੇ ਖੁੱਲ੍ਹੇ ਭੰਡਾਰੇ ਚੱਲਦੇ ਆ ਅਤੇ ਇਸ ਨਾਲ ਪੰਜਾਬ ਅੰਦਰੋਂ ਅੰਦਰੀ ਕੰਗਾਲ ਹੋ ਰਿਹਾ। ਇੱਥੇ ਲੋਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਕਿਤੇ ਨਾ ਕਿਤੇ ਸਮਝਣੀ ਪੈਣੀ ਹੈ। ਜੇ ਕੋਈ ਪਾਰਟੀ ਜਾਂ ਪਾਰਟੀ ਦੇ ਲੀਡਰ, ਸਿਆਸਤ ਨਾਲ ਸੰਬੰਧਿਤ ਲੋਕ ਉਹਨਾਂ ਨੂੰ ਨਸ਼ਿਆਂ 'ਚ ਭਰਮਾਉਂਦੇ ਆ ਤਾਂ ਭਰਮਣ ਵਾਲੇ ਵੀ ਲੋਕ ਹੀ ਨੇ। ਅਗਰ ਲੋਕ ਝੰਡਾ ਚੱਕ ਲੈਣ ਕਿ ਨਹੀਂ, ਜਿਹੜਾ ਮੈਨੂੰ ਸ਼ਰਾਬ ਦੀ ਲਾਲਚ ਦਊਗਾ ਜਾਂ ਨਸ਼ੇ ਦਊਗਾ ਮੈਂ ਉਹਦੇ ਉਲਟ ਵੋਟ ਪਾਊਂ, ਇਸ ਢੰਗ ਨਾਲ ਵੀ ਇਸ ਮਸਲੇ ਦਾ ਹੱਲ ਲੱਭਿਆ ਜਾ ਸਕਦਾ। ਪਰ ਜਦ ਬੰਦੇ ਦੀ ਆਪਦੀ ਲਾਲ ਡਿੱਗਦੀ ਹੋਵੇ ਨਸ਼ੇ 'ਤੇ ਤਾਂ ਉਹਦੇ ਤੋਂ ਇੱਕ ਸੋਹਣਾ ਸਮਾਜ ਸਿਰਜਣ ਦੀ ਆਪਾਂ ਕਲਪਨਾ ਨਹੀਂ ਕਰ ਸਕਦੇ। SBS Radio. ਅਤੇ ਪਿੱਛੇ ਜੇ ਕੁਛ ਅੰਕੜੇ ਆਏ ਸੀ ਉਹਨਾਂ ਮੁਤਾਬਕ ਹਰ ਰੋਜ਼ ਨਸ਼ੇੜੀ ਲਗਭਗ 20 ਕਰੋੜ ਰੁਪਏ ਦੀਆਂ ਨਸ਼ੀਲੀਆਂ ਵਸਤਾਂ ਖਰੀਦਣ 'ਤੇ ਖਰਚ ਰਹੇ ਆ। ਸਾਲ ਭਰ ਦਾ ਇਹ ਖਰਚਾ ਤਕਰੀਬਨ 7600 ਕਰੋੜ ਰੁਪਇਆ ਬਣਦਾ। ਸੋ ਆਰਥਿਕ ਪੱਖੋਂ ਵੀ ਪੰਜਾਬ ਕੰਗਾਲ ਹੁੰਦਾ ਜਾ ਰਿਹਾ। ਗੈਰ ਕਾਨੂੰਨੀ ਨਸ਼ਿਆਂ ਦਾ ਪੰਜਾਬ ਇੱਕ ਵੱਡਾ ਬਾਜ਼ਾਰ ਬਣਦਾ ਜਾ ਰਿਹਾ। ਪੰਜਾਬ 'ਚ ਚਿੱਟੀ ਕ੍ਰਾਂਤੀ ਆਈ ਸੀ ਜਦੋਂ ਦੁੱਧ ਨਾਲ ਸੰਬੰਧਿਤ ਪੈਦਾਵਾਰ ਵਧੀ ਸੀ ਅਤੇ ਚਿੱਟੀ ਕ੍ਰਾਂਤੀ ਹੁਣ ਵੀ ਆਈ ਹੋਈ ਆ। ਥਾਂ ਥਾਂ ਚਿੱਟਾ ਵਿਕਦਾ, ਸਮੈਕ ਵਿਕਦੀ ਆ। ਇਹ ਗੱਲ ਕੋਈ ਲੁੱਕ ਕੇ ਕਰਨ ਵਾਲੀ ਨਹੀਂ ਹੈ ਕਿਉਂਕਿ ਬਹੁਤ ਸਾਰੇ ਅਖਬਾਰਾਂ ਨੇ ਇਸ ਸੰਬੰਧੀ ਕਵਰੇਜ ਦਿੱਤੀ ਹੈ। 10-15 ਸਾਲ ਤੱਕ ਲੋਕਾਂ ਨੇ ਸ਼ਰਾਬ ਅਤੇ ਭੁੱਕੀ ਫੀਮ ਦੀਆਂ ਗੱਲਾਂ ਤਾਂ ਸੁਣੀਆਂ ਸੀ, ਪਰ ਇਹ ਜਿਹੜੇ ਕੈਮੀਕਲ ਨਸ਼ੇ ਆਏ ਹੋਏ ਆ, ਗੱਲ ਚਿੱਟੇ ਦੀ ਹੁੰਦੀ ਆ, ਗਾਣਿਆਂ 'ਚ ਵੀ ਚਿੱਟੇ ਵਾਲੇ ਗਾਣੇ ਵੱਜਦੇ ਆ DJ 'ਤੇ, ਉਹ ਅੱਜ ਦੇ ਸਮੇਂ ਦੀਆਂ ਗੱਲਾਂ ਨੇ। ਆਓ ਪ੍ਰਚਾਰ ਕਰੀਏ ਕਿ ਇਹਨਾਂ ਨਸ਼ਿਆਂ ਦਾ ਸਿਹਤ 'ਤੇ ਕਿਵੇਂ ਮਾੜਾ ਅਸਰ ਪੈ ਸਕਦਾ। ਹੈਰੋਇਨ ਦੇ ਤੁਰੰਤ ਹੋਣ ਵਾਲੇ ਖਤਰਨਾਕ ਪ੍ਰਭਾਵਾਂ ਤੋਂ ਬਾਅਦ ਜਿਹੜਾ ਸਮਾਂ ਲੰਘ ਜਾਂਦਾ ਉਦੋਂ ਬਾਅਦ ਜੋ ਪ੍ਰਭਾਵ ਸਾਹਮਣੇ ਆਉਂਦੇ ਆ ਉਹਦੇ ਤੋਂ ਵੀ ਜ਼ਿਆਦਾ ਖਤਰਨਾਕ ਨੇ। ਲਗਾਤਾਰ ਹੈਰੋਇਨ ਲੈਣ ਨਾਲ ਲਹੂ ਨਾੜੀਆਂ 'ਤੇ ਬੁਰਾ ਅਸਰ ਪੈਂਦਾ, ਸੁੰਗੜ ਜਾਂਦੀਆਂ, ਦਿਲ ਦੇ ਵਾਲਵ ਇਨਫੈਕਸ਼ਨ ਹੋ ਜਾਂਦੀ ਆ, ਜਿਗਰ ਦੀਆਂ ਬਿਮਾਰੀਆਂ, ਫੇਫੜਿਆਂ ਨਾਲ ਸੰਬੰਧਿਤ ਰੋਗ ਲੱਗ ਜਾਂਦੇ ਆ। ਅਤੇ ਇਹਨਾਂ 'ਚ ਹੈਰੋਇਨ 'ਚ ਕਈ ਤੱਤ ਇਹੋ ਜਿਹੇ ਹੁੰਦੇ ਆ ਜਿਹੜੇ ਆਸਾਨੀ ਨਾਲ ਖੂਨ 'ਚ ਘੁਲਦੇ ਹੀ ਨਹੀਂ ਅਤੇ ਜਿਹਦੇ ਕਰਕੇ ਇਹ ਦਿਲ ਦਿਮਾਗ ਨਾਲ ਸੰਬੰਧਿਤ ਜਿੰਨੇ ਅੰਗ ਨੇ ਜਾਂ ਜਿਨ੍ਹਾਂ ਨੂੰ ਬਲੱਡ ਸਪਲਾਈ ਹੁੰਦੀ ਆ ਇਹ ਲਹੂ ਪ੍ਰਵਾਹ ਨੂੰ ਰੋਕਦੇ ਆ ਅਤੇ ਬੰਦੇ ਦੀ ਮੌਤ ਦਾ ਕਾਰਨ ਬਣਦੇ ਆ। ਅਤੇ ਇਸ ਤੋਂ ਬਿਨਾਂ ਜਿਹੜੇ ਆ ਥਾਂ ਥਾਂ ਲੋਕ ਟੀਕੇ ਲਾਉਂਦੇ ਆ ਹੈਰੋਇਨ ਲੈਣ ਲਈ ਕਹਿ ਲਓ, ਕਿਸੇ ਹੋਰ ਨਸ਼ੇ ਲਈ ਕਹਿ ਲਓ, ਉਹਨਾਂ ਤੋਂ ਫਿਰ ਇਹ ਏਡਸ, ਹੈਪੇਟਾਈਟਸ ਬੀ ਅਤੇ ਸੀ ਜਾਂ ਹੋਰ ਖੂਨ ਰਾਹੀਂ ਹੋਣ ਵਾਲੀਆਂ ਬਿਮਾਰੀਆਂ ਲੱਗ ਜਾਂਦੀਆਂ ਜਾਂ ਲੱਗ ਸਕਦੀਆਂ। ਸੋ ਨਸ਼ੇ ਦਾ ਕੋਈ ਫਾਇਦਾ ਤਾਂ ਹੋਵੇ, ਸਿਰਫ ਉਹ ਪਲਕ ਝਲਕ ਦਾ ਮੇਲਾ ਬੰਦਾ ਜੋ ਕਿਸੇ ਨਾ ਕਿਸੇ ਢੰਗ ਨਾਲ ਮਾਨਸਿਕ ਤਣਾਅ ਤੋਂ ਪੀੜਿਤ ਆ ਉਹ ਕੁਛ ਚਿਰ ਲਈ ਆਪਣੇ ਆਪ ਨੂੰ ਹਲਕਾ ਮਹਿਸੂਸ ਕਰਨਾ ਚਾਹੁੰਦਾ, ਪਰ ਬਾਅਦ 'ਚੋਂ ਉਹਦਾ ਬੀੜਾ ਗਰਕ ਹੋ ਜਾਂਦਾ, ਉਹ ਇਹਦੇ 'ਚ ਗ੍ਰਸਤ ਹੋ ਜਾਂਦਾ, ਉਹ ਇੱਕ ਚੋਰ ਬਣ ਜਾਂਦਾ, ਉਹ ਆਪਣੀ ਸਿਹਤ ਦਾ ਨੁਕਸਾਨ ਕਰ ਲੈਂਦਾ ਅਤੇ ਲੁਕਦਾ ਫਿਰਦਾ ਆਪਣੇ ਮਾਪਿਆਂ ਤੋਂ, ਆਪਣੇ ਪਰਿਵਾਰ ਤੋਂ ਕਿ ਕਿਤੇ ਉਹਨਾਂ ਨੂੰ ਪਤਾ ਨਾ ਲੱਗ ਜਾਵੇ ਕਿ ਮੈਂ ਨਸ਼ੇੜੀ ਹਾਂ। ਜਿੱਥੋਂ ਤੱਕ ਹੈਰੋਇਨ ਦੀ ਗੱਲ ਆ, ਹੈਰੋਇਨ ਇੱਕ ਮਹਿੰਗਾ ਅਤੇ ਖਤਰਨਾਕ ਨਸ਼ਾ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀ, ਅਫੀਮ ਅਤੇ ਐਸਟਿਕ ਐਨਹਾਈਡਰਾਈਡ ਦੇ ਰਸਾਇਣਕ ਸਮੇਲ ਤੋਂ ਇਹ ਬਣਦਾ। ਉਹਦੇ ਤੋਂ ਚਿੱਟੀ ਹੈਰੋਇਨ ਬਣ ਜਾਂਦੀ ਹੈ ਜੋ ਬਾਕੀ ਬਚ ਜਾਂਦਾ ਭੂਰੇ ਰੰਗ ਦੀ ਰਹਿੰਦ ਖੂੰਦ, ਉਹਨੂੰ ਸਮੈਕ ਜਾਂ ਬਰਾਊਨ ਸ਼ੂਗਰ ਕਹਿ ਦਿੰਦੇ ਆ। ਪੰਜਾਬ 'ਚ 1 ਗ੍ਰਾਮ ਹੈਰੋਇਨ 2500 ਰੁਪਏ ਤੱਕ ਮਿਲਦੀ ਹੈ ਅਤੇ 1 ਕਮਲੀ 2 ਗ੍ਰਾਮ ਦੀ ਹੈਰੋਇਨ ਆਰਾਮ ਨਾਲ ਪੀ ਜਾਂਦਾ। ਹੈਰੋਇਨ ਤਿਆਰ ਕਰਨ ਵਾਲੇ ਦੇਸ਼ਾਂ 'ਚ ਪਾਕਿਸਤਾਨ, ਅਫਗਾਨਿਸਤਾਨ, ਬਰਮਾ ਅਤੇ ਥਾਈਲੈਂਡ ਦਾ ਵੀ ਨਾਂ ਵੱਜਦਾ ਅਤੇ ਹੁਣ ਖਬਰਾਂ ਇਹ ਵੀ ਨੇ ਕਿ ਭਾਰਤ 'ਚ ਵੀ ਇਹ ਲੋਕ ਬਣਾਉਣ ਲੱਗ ਗਏ। ਅਲਮੀਨੀਅਮ ਦੇ ਵਰਕ 'ਤੇ ਪਾ ਕੇ ਮੋਮਬੱਤੀ ਨਾਲ ਸੇਕ ਕੇ ਧੂੰਆਂ ਦਿੰਦੇ ਆ, ਟੀਕਿਆਂ ਨਾਲ ਲਾਉਂਦੇ ਆ, ਨਸ਼ੇ ਕਰਨ ਵਾਲਾ ਨਸ਼ੇ ਨਾ ਮਿਲਣ 'ਤੇ ਚੋਰੀ ਡਾਕੇ ਕਰਦਾ, ਕਤਲ ਕਰ ਦਿੰਦਾ, ਚੇਨੀਆਂ ਖਿੱਚਦਾ। ਨਸ਼ੇ ਛੱਡੇ ਜਾ ਸਕਦੇ ਆ, ਹੈਰੋਇਨ ਵੀ ਛੱਡੀ ਜਾ ਸਕਦੀ ਹੈ। ਆਓ ਰਲ ਮਿਲ ਕੇ ਨਸ਼ਿਆਂ ਦੇ ਖਿਲਾਫ ਲੜੀਏ ਅਤੇ ਪੰਜਾਬ ਨੂੰ ਖੁਸ਼ਹਾਲ ਬਣਾਈਏ। ਜੇ ਕੋਈ ਨਸ਼ਾ ਕਰਦਾ ਤਾਂ ਉਹਨੂੰ ਰੋਕੀਏ, ਉਹਨੂੰ ਸਮਝਾਈਏ, ਸਿਆਸਤੀ ਲੋਕਾਂ ਦੀਆਂ ਚਾਲਾਂ ਨੂੰ ਸਮਝੀਏ। ਉਹਨਾਂ ਨੂੰ ਤਾਂ ਜ਼ਿੰਦਾਬਾਦ ਮੁਰਦਾਬਾਦ ਕਰਨ ਵਾਲੀ ਨਸ਼ੇੜੀਆਂ ਦੀ ਭੀੜ ਚਾਹੀਦੀ ਹੈ, ਜਾਂ ਆਪਣੇ ਵਿਰੋਧੀਆਂ ਨੂੰ ਡਰਾਉਣ ਲਈ, ਧਮਕਾਉਣ ਲਈ ਲੋਕਾਂ ਦੇ ਗਲ ਗੂਠਾ ਦੇਣ ਲਈ ਗੁੰਡੇ ਚਾਹੀਦੇ ਆ ਜੋ ਹਮੇਸ਼ਾ ਨਸ਼ੇ ਦੇ ਅਸਰ 'ਚ ਰਹਿਣ ਅਤੇ ਉਹਨਾਂ ਨੂੰ ਇਹ ਪਤਾ ਹੀ ਨਾ ਲੱਗ ਸਕੇ ਕਿ ਕੀ ਠੀਕ ਆ ਕਿ ਕੀ ਗਲਤ ਆ। ਆਓ ਸੋਹਣਾ ਸਮਾਜ ਸਿਰਜੀਏ, ਨਸ਼ਿਆਂ ਖਿਲਾਫ਼ ਪ੍ਰਚਾਰ ਕਰੀਏ। ਗੱਲ ਪੰਜਾਬ ਨੂੰ ਬਦਨਾਮ ਕਰਨ ਦੀ ਜਾਂ ਮਹਾਨ ਬਣਾਉਣ ਦੀ ਨਹੀਂ ਆ, ਗੱਲ ਹੈ ਕਿ ਕਿਵੇਂ ਅਸੀਂ ਨੌਜਵਾਨ ਪੀੜ੍ਹੀ ਨੂੰ ਨਵੀਂ ਸੇਧ ਦੇ ਕੇ ਇੱਕ ਸੁਪਨਿਆਂ ਦਾ ਪੰਜਾਬ ਸਿਰ ਸਕੀਏ। ਉਹਦੇ 'ਚ ਤੁਹਾਡੀ, ਮੇਰੀ, ਗੀਤਕਾਰਾਂ ਦੀ, ਲਿਖਣ ਵਾਲਿਆਂ ਦੀ, ਗਾਉਣ ਵਾਲਿਆਂ ਦੀ, ਸਾਹਿਤਕਾਰਾਂ ਦੀ, ਸਰਕਾਰਾਂ ਦੀ, ਆਮ ਲੋਕਾਂ ਦੀ ਇੱਕ ਸਾਂਝੀ ਕੋਸ਼ਿਸ਼ ਦੀ ਲੋੜ ਹੈ। ਗੱਲ ਪੰਜਾਬ ਨੂੰ ਬਦਨਾਮ ਕਰਨ ਜਾਂ ਮਹਾਨ ਬਣਾਉਣ ਦੀ ਨਹੀਂ ਹੈ, ਪੰਜਾਬ ਨੂੰ ਪੰਜਾਬ ਹੀ ਰਹਿਣ ਦਿਓ। ਕਿਤੇ ਸੀਗਾ ਡੌਲਿਆਂ 'ਤੇ ਮਾਣ ਮੇਰੇ ਬੇਲੀਓ, ਅੱਜ ਨਸ਼ਿਆਂ ਨੇ ਪੱਟਤਾ ਪੰਜਾਬ ਮੇਰੇ ਬੇਲੀਓ, ਠੇਕਿਆਂ ਦੀ ਹੁਣ ਭਰਮਾਰ ਹੋ ਗਈ, ਭੁੱਕੀ 'ਤੇ ਸਮੈਕ ਦੀ ਬਹਾਰ ਹੋ ਗਈ। ਅਤੇ ਇੱਕ ਕਵੀ ਲਿਖਦਾ ਜੀ, ਜੋ ਇੱਕ ਤਰਲਾ ਇੱਕ ਮਾਂ ਦਾ ਨਸ਼ੇੜੀ ਪੁੱਤ ਅੱਗੇ, ਵੇਖ ਤੇਰੀ ਮਾਂ ਤਰਲੇ ਮਾਰੇ, ਤੇਰੇ ਅੱਗੇ ਮਿੰਨਤਾਂ ਗੁਜ਼ਾਰੇ, ਸਾਰੀ ਜ਼ਿੰਦਗੀ ਰੋਈ ਕਲਪੀ, ਜਾਂਦੀ ਵਾਰ ਹਸਾ ਦੇ, ਮੇਰਾ ਬੀਬਾ ਪੁੱਤ ਬਣ ਕੇ ਇੱਕ ਵਾਰੀ ਨਸ਼ਾ ਛੱਡ ਕੇ ਦਿਖਾ ਦੇ। ਹਰ ਫਾਰਮਰ ਇੱਕ ਸੋਸ਼ਲ ਮੀਡੀਆ ਦਾ ਬਲੌਗਰ ਹੈ। ਆਪਣੀਆਂ ਫੋਟੋਆਂ ਸਦਕਾ ਉਹਨੇ ਇੱਕ ਪਛਾਣ ਬਣਾਈ ਸੀ, ਪੰਜਾਬ ਨੂੰ ਰੂਪਮਾਨ ਕੀਤਾ ਸੀ, ਪੰਜਾਬ ਦੇ ਕਿਸਾਨ ਨੂੰ ਰੂਪਮਾਨ ਕੀਤਾ ਸੀ। ਉਹਨੇ ਪਿੱਛੇ ਜੇ ਇੱਕ ਕੈਂਪੇਨ ਰਨ ਕੀਤਾ ਸੋਸ਼ਲ ਮੀਡੀਆ 'ਤੇ, ਉਹਨੇ ਆਪਣੀ ਆਵਾਜ਼ ਲੋਕਾਂ ਤੱਕ ਪਹੁੰਚਦੀ ਕੀਤੀ। ਉਹ ਇਸ ਗੱਲ ਨੂੰ ਲੈ ਕੇ ਨਾ ਖੁਸ਼ ਸੀ ਕਿ ਪੰਜਾਬ 'ਚ ਨਸ਼ਿਆਂ ਦੀ ਸਮੱਸਿਆ ਓਡੀ ਵੱਡੀ ਨਹੀਂ ਜਿੱਡੀ ਕਿ ਬਣਾਈ ਜਾ ਰਹੀ ਆ। ਉਹਦਾ ਕਹਿਣਾ ਸੀ ਕਿ ਐਡੀ ਗੱਲ ਨਹੀਂ ਸੀ ਜਿੱਡੀ ਤੂੰ ਬਣਾ ਕੇ ਬਹਿ ਗਿਆ। ਆਓ ਪਹਿਲਾਂ ਆਪ ਦੀ ਜ਼ਬਾਨੀ ਸੁਣਦੇ ਹਾਂ ਕਿ ਉਹ ਇਸ ਸੰਬੰਧੀ ਕੀ ਸੋਚਦਾ।
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਹਾਰਪ ਫਾਰਮਰ। ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਹੈ, ਇਹ ਇੱਥੋਂ ਦਾ ਹਰ ਇੱਕ ਬੱਚਾ ਜਾਣਦਾ ਹੈ, ਪਰ ਇੱਥੇ ਇੱਕ ਛੇਵਾਂ ਦਰਿਆ ਨਸ਼ੇ ਦਾ ਵਗਦਾ ਹੈ, ਇਹ ਗੱਲ ਪਤਾ ਨਹੀਂ ਕਿਸ ਨੇ ਜੋੜ ਦਿੱਤੀ, ਜੋ ਕਿ ਬੜੀ ਬੇਤੁਕੀ ਗੱਲ ਹੈ। ਬਾਕੀ ਰਹਿੰਦੀ ਖੁੰਦੀ ਕਸਰ ਸਿਆਸੀ ਪਾਰਟੀਆਂ ਨੇ ਆਪਦੇ ਸਿਆਸੀ ਹਿੱਤਾਂ ਲਈ ਕੱਢ ਦਿੱਤੀ, ਜੋ ਕਿ ਇੱਕ ਸਿਆਸੀ ਪਾਰਟੀ ਕਹਿ ਰਹੀ ਆ ਕਿ ਪੰਜਾਬ ਦਾ ਯੂਥ 70% ਨਸ਼ੇੜੀ, ਦੂਜੀ ਪਾਰਟੀ 80%, ਤੀਜੀ ਕੁਛ ਹੋਰ ਕਹਿ ਰਹੀ ਆ, ਅਤੇ ਸੋਸ਼ਲ ਮੀਡੀਆ ਵਾਲੇ ਵੀ ਇਸ ਗੱਲ ਤੋਂ ਘੱਟ ਨਹੀਂ। ਉਹ ਨਿੱਕੀ ਜਿਹੀ ਕਿਸੇ ਨਾ ਕਿਸੇ ਨੌਜਵਾਨ ਦੀ ਨਸ਼ਾ ਕਰਦੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਕਰਕੇ ਉਸਨੂੰ ਵਾਇਰਲ ਕਰ ਦਿੰਦੇ ਨੇ, ਅਤੇ ਕਹਿ ਦਿੰਦੇ ਨੇ ਕਿ ਪੰਜਾਬ ਪੂਰਾ ਨਸ਼ੇ ਵਿੱਚ ਗਰਕ ਚੁੱਕਿਆ ਹੈ, ਅਤੇ ਜੋ ਕਿ ਜਮ੍ਹਾਂ ਹੀ ਮੰਨਣ ਯੋਗ ਗੱਲ ਨਹੀਂ ਹੈਗੀ। ਹਰੇਕ ਪੰਜਾਬੀ ਜਿਹੜਾ ਨਹੀਂ ਨਸ਼ੇ ਕਰਦਾ ਉਸਨੂੰ ਅਪੀਲ ਕਰਦਾ, ਬੇਨਤੀ ਕਰਦਾ ਹਾਂ ਕਿ ਆਪਣੀ ਇੱਕ ਵੀਡੀਓ, ਸੈਲਫੀ ਵੀਡੀਓ ਬਣਾ ਕੇ ਅਪਲੋਡ ਕਰੋ ਕਿਸੇ ਵੀ ਸੋਸ਼ਲ ਮੀਡੀਆ 'ਤੇ, ਜਿਹੜਾ ਵੀ ਕੋਈ ਯੂਜ ਕਰਦਾ, ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ, ਹੈਸ਼ਟੈਗ ਸਟੋਪ ਡਿਫੇਮਿੰਗ ਪੰਜਾਬ, ਤਾਂ ਕਿ ਸਾਰੇ ਪੰਜਾਬ ਨੂੰ, ਸਾਰੀ ਦੁਨੀਆਂ ਨੂੰ, ਸਾਰੇ ਦੇਸ਼ ਨੂੰ ਪਤਾ ਲੱਗ ਸਕੇ ਕਿ ਪੰਜਾਬ ਨਸ਼ੇੜੀ ਨਹੀਂ ਹੈਗਾ, ਪੰਜਾਬ ਦਾ ਯੂਥ ਨਸ਼ੇ ਨਹੀਂ ਕਰਦਾ, ਪੰਜਾਬ ਦਾ ਨੌਜਵਾਨ ਇੰਨਾ ਗਰਕਿਆ ਨਹੀਂ ਹੈਗਾ।
ਵੈਸੇ ਤੁਹਾਨੂੰ ਦੱਸਦੇ ਜਾਈਏ ਕਿ ਹਾਫ ਫਾਰਮਰ ਨੂੰ ਜਿਹੜਾ ਉਹਨੇ ਹੈਸ਼ਟੈਗ ਸ਼ੁਰੂ ਕੀਤਾ ਸੀ ਸਟੋਪ ਡਿਫੇਮਿੰਗ ਪੰਜਾਬ, ਉਸ ਸਿਲਸਿਲੇ 'ਚ ਉਹਨੂੰ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪੰਜਾਬੀ ਨੌਜਵਾਨ ਕਾਫੀ ਭਖੇ ਹੋਏ ਨੇ, ਰੋਹ ਵਿੱਚ ਨੇ। ਉਹਨਾਂ ਨੇ ਸੋਸ਼ਲ ਮੀਡੀਆ 'ਤੇ ਤਰ੍ਹਾਂ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਂਝੀਆਂ ਕੀਤੀਆਂ ਨੇ, ਅਤੇ ਉਹ ਇਸ ਗੱਲ ਨੂੰ ਲੈ ਕੇ ਨਾ ਖੁਸ਼ ਨੇ ਕਿ ਪੰਜਾਬ ਦਾ ਏਡਾ ਵੱਡਾ ਗੰਭੀਰ ਮਸਲਾ, ਐਡੀ ਵੱਡੀ ਗੰਭੀਰ ਸਮੱਸਿਆ, ਕਿਉਂ ਨਾ ਉਹਦੇ 'ਤੇ ਵਿਚਾਰ ਚਰਚਾ ਕੀਤੀ ਜਾਵੇ। ਕਿਉਂਕਿ ਕਬੂਤਰ ਦੇ ਅੱਖਾਂ ਮੀਚੀਆਂ ਬਿੱਲੀ ਪਰੇ ਨਹੀਂ ਹੁੰਦੀ, ਜੇ ਕੋਈ ਮਸਲਾ ਵਿਚਾਰਿਆ ਜਾਊਗਾ ਤਾਂ ਹੀ ਉਹਦੇ ਹੱਲ ਵੱਲ ਨੂੰ ਤੁਰਿਆ ਜਾ ਸਕਦਾ। ਸੋ ਦੋਸਤੋ, ਇਹ ਸੀ ਇੱਕ ਪੜਚੋਲ ਨਸ਼ਿਆਂ ਨਾਲ ਸੰਬੰਧਿਤ। ਪੰਜਾਬ 'ਚੋਂ ਇੱਕ ਬੜਾ ਭਖਵਾਂ ਮਸਲਾ, ਸਾਡੇ ਦਿਲ ਦਿਮਾਗ ਦੇ ਬੜਾ ਕਰੀਬ ਹੈ। ਅਦਾਰਾ SPS ਹਮੇਸ਼ਾ ਨਿਰਪੱਖ ਸੋਚ ਰੱਖਦਾ ਰਿਹਾ, ਜਾਂ ਕਹਿ ਲਓ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਨਿਰਪੱਖ ਰਹੀਏ, ਦੋਨਾਂ ਧਿਰਾਂ ਦੀ, ਸਾਰੀਆਂ ਸਿਆਸੀ ਪਾਰਟੀਆਂ ਦੀ ਗੱਲ ਕਰੀਏ, ਜਾਂ ਉਹਨਾਂ ਦੁਆਰਾ ਕੀਤੀਆਂ ਗੱਲਾਂ ਜਾਂ ਪੇਸ਼ ਕੀਤੇ ਵਿਚਾਰਾਂ ਨੂੰ ਤੁਹਾਡੇ ਤੱਕ ਸਾਹਮਣੇ ਲੈ ਕੇ ਆਈਏ। ਸਾਡਾ ਕੰਮ ਵਿਚਾਰ ਪੇਸ਼ ਕਰਨਾ, ਕਿਤੇ ਕਿਤੇ ਟਾਰਚ ਮਾਰ ਕੇ ਸਾਨੂੰ ਰਸਤਾ ਜ਼ਰੂਰ ਦਿਖਾਉਣਾ ਪੈਂਦਾ, ਪਰ ਉਹ ਰਸਤਾ ਤੁਸੀਂ ਤੈਅ ਕਰਨਾ। ਸੋ ਤੁਹਾਡਾ ਦਿਲ ਦਿਮਾਗ ਕੀ ਕਹਿੰਦਾ? ਕੀ ਤੁਸੀਂ ਉਹਨਾਂ ਨੌਜਵਾਨਾਂ ਦੇ ਨਾਲ ਹੋ ਜਿਹੜੇ ਕਹਿੰਦੇ ਨੇ ਸਟੋਪ ਡੀਫੇਮਿੰਗ ਪੰਜਾਬ, ਜਿਨ੍ਹਾਂ ਨੂੰ ਲੱਗਦਾ ਕਿ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ, ਜਾਂ ਤੁਹਾਨੂੰ ਲੱਗਦਾ ਕਿ ਨਹੀਂ, ਪੰਜਾਬ ਵਿੱਚ ਨਸ਼ਿਆਂ ਦਾ ਮਸਲਾ ਬੜਾ ਗੰਭੀਰ ਹੈ, ਇਸ ਸੰਬੰਧੀ ਜਿੰਨੀ ਚਰਚਾ ਕੀਤੀ ਜਾਵੇ ਓਨੀ ਉਹ ਘੱਟ ਆ? ਇਸ ਸੰਬੰਧੀ ਆਪਣੇ ਵਿਚਾਰ ਤੁਸੀਂ SPS ਪੰਜਾਬੀ ਦੇ ਫੇਸਬੁੱਕ ਪੇਜ 'ਤੇ ਲਿਖ ਕੇ ਭੇਜ ਸਕਦੇ ਹੋ, ਜਾਂ ਤੁਸੀਂ ਸਾਨੂੰ ਪ੍ਰੋਗਰਾਮ ਚੱਲਦੇ ਦੌਰਾਨ ਰਾਤ ਨੂੰ ਸੋਮਵਾਰ ਤੋਂ ਸ਼ੁੱਕਰਵਾਰ 9-10 ਵਜੇ ਦਰਮਿਆਨ 042-999-6263 'ਤੇ ਲਿਖ ਕੇ ਭੇਜ ਸਕਦੇ ਹੋ। ਉਹ ਘਰ ਟੋਲੀ ਬਾਵਲਾ ਜਿੱਥੇ ਵਾਈਫਾਈ ਚੱਲਦਾ ਹੋਵੇ। SPS ਪੰਜਾਬੀ ਦੀ ਵੈਬਸਾਈਟ www.sps.com.au/punjabi, ਉਹਦੇ 'ਤੇ ਵੀ ਅਸੀਂ ਇਹ ਸੈਗਮੈਂਟ ਅਪਲੋਡ ਕਰਾਂਗੇ, ਉੱਥੇ ਵੀ ਤੁਸੀਂ ਵਿਚਾਰ ਚਰਚਾ 'ਚ ਸ਼ਾਮਿਲ ਹੋ ਸਕਦੇ ਹੋ। ਹੁਣ ਲਈ ਇੰਨਾ ਹੀ। SPS ਪੰਜਾਬੀ ਲਈ ਮੈਂ ਪ੍ਰੀਤਿੰਦਰ ਗਰੇਵਾਲ। SBS ਰੇਡੀਓ।